दंडौत बंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि मसंद कहिंदे ने कि सच्चे पातशाह जी वैरी दी ताकत नू ते अपनी ताकत नू पहला परख लेना चाहिदा है कोई भी काम करन तो पहला। कल इथों तक कथा पहुंची सी अज इथों अगे मैं प्रारंभ करदा। तुम जग पूज शांत मत जानो देशन पति नरेश पछानो। मसंद सतगुरु गोविंद सिंह जी नू कहिंदे ने कि तुसी जग दे विच पूजनीक हो इस तो अलावा जड़ा मत है वह शांतमई है जड़े देशां दे मालक ने वो ते राजे ने। पुण तुर कण को जोर बडेरा चौकुण टण रज लाज कनेरा। इस तो अलावा तुरकां दा बहुत ही ज्यादा वड्डा जोर है क्योंकि तुरकां दे बादशाह औरंगजेब दा हर एक पासे वड्डा राज फैलिया है। तोप जंबूरन गिनती कहां लखियत जगत प्रतापी महा। औरंगजेब बादशाह दे कुल किन्निया तोपां ने किन्निया छोटिया तोपां ने इन्हां दी कोई गिनती कर नहीं सकदा क्योंकि बहुत वड्डा उसका प्रताप है। पुण संगो कर तम कबखाना गुरु पितामा हमरो नाना। जदों मसंदा ने इस तरह दिया बुझ दिलियां दिया गल्लां कीतियां उस वेले जिहड़ा संगो शाह सी उह फिर क्रोध दे नाल बोलिया कहिंदा गुरु पितामा हमरो नाना भाव के साडा जिहड़ा नाना सी जिहड़े के वड्डे गुरु साहिब हो चुके ने भाव के सतगुरु हरगोबिंद जी क्योंकि सतगुरु तेग बहादुर सच्चे पातशाह जी दे ए संगो शाह भाणजे लगदे सन ते इसे तरीके दे नाल बीबी वीरो जी दे इस पुत्र सन ते बीबी वीरो जी सतगुरु हरगोबिंद सच्चे पातशाह जी दे साहिबजादे सी इस करके दादे लगदे ने सतगुरु गोविंद सिंह सच्चे पातशाह जी दे सतगुरु हरगोबिंद जी ते दूसरी तरफ ये जिहड़े संगो शाह वर्गे पंज भरा ने इन्हां दे सतगुरु हरगोबिंद जी नाना जी सन। हुण संगो शाह कहिंदा गुस्से दे नाल कि सतगुरु हरगोबिंद जी जो कि साडे नाना जी सन। तुर कण साथ कीन कम साना बहुत बार संगर को ठाना। भाव के सतगुरु हरगोबिंद सच्चे पातशाह जी ने तुरकां दे नाल बहुत वड्डे घमसान दे युद्ध लड़े। जो तुम भन हो बड़ो बडेरो हथ रिप कीन लथेर पथेरो। जिन्हां सारयां नूं ਤੁਸੀਂ ਵੱਡੇ ਤੋਂ ਵੱਡੇ ਦੱਸ ਰਹੇ ਹੋ। ਇਨ੍ਹਾਂ ਹੀ ਤੁਰਕਾਂ ਦਾ ਰਣ ਭੂਮੀ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਨਾਸ ਕੀਤਾ ਸੀ, ਲਤਾੜ ਕੇ ਮਿੱਟੀ ਦੇ ਵਿੱਚ ਇਨ੍ਹਾਂ ਨੂੰ ਮਿਲ ਦਿੱਤਾ ਸੀ, ਭਾਵ ਕੇ ਤਬਾਹ ਕੀਤਾ ਸੀ। ਤੈਨੂੰ ਕੇ ਪੋਤਰੇ ਇਹ ਆਪਣ ਪ੍ਰਤਾਪ ਵਧਾਵਨ ਚਾਹ। ਸੰਗੋ ਸ਼ਾਹ ਕਹਿੰਦਾ ਕਿ ਉਸੇ ਹੀ ਸਤਿਗੁਰੂ ਹਰਗੋਬਿੰਦ ਜੀ ਦੇ ਇਹ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਪੋਤਰੇ ਨੇ ਆਪਣੇ ਪ੍ਰਤਾਪ ਨੂੰ ਹਰ ਇੱਕ ਜਗ੍ਹਾ ਦੇ ਉੱਤੇ ਇਹ ਵਧਾਉਣਾ ਚਾਹੁੰਦੇ ਨੇ। ਸਕਲ ਕਲਾ ਸਮਰਥ ਬਲ ਪਾਰੀ ਕਿਮ ਤੁਮ ਰੋਕੋ ਬਾਕ ਉਚਾਰੀ। ਸਤਿਗੁਰੂ ਜੀ ਸਾਰੀਆਂ ਕਲਾ ਦੇ ਵਿੱਚ ਸਮਰੱਥ ਨੇ, ਇਹ ਬਹੁਤ ਵੱਡੇ ਬਲਕਾਰੀ ਨੇ। ਮਸੰਦਾ ਨੂੰ ਸੰਗੋ ਸ਼ਾਹ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਇਹਨਾਂ ਨੂੰ ਕਿਉਂ ਰੋਕਣ ਦਾ ਯਤਨ ਕਰ ਰਹੇ। ਸੁਣ ਸੰਗੋ ਕੇ ਬਚ ਰਸ ਬੀਰ ਭਏ ਪ੍ਰਸੰਨ ਗੁਰੂ ਗੰਭੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੰਗੋ ਸ਼ਾਹ ਨੇ ਇਸ ਤਰੀਕੇ ਦੇ ਨਾਲ ਵੀਰਤਾ ਦੇ ਰਸ ਦੇ ਵਿੱਚ ਭਰੇ ਹੋਏ ਬਚਨ ਆਖੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਜਿਹੜੇ ਕਿ ਬਹੁਤ ਗਹਿਰੇ ਤੇ ਗੰਭੀਰ ਨੇ, ਉਹ ਸੰਗੋ ਸ਼ਾਹ ਦੀਆਂ ਗੱਲਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ। ਭੋ ਮਾਤਲ ਗਿਰ ਪਤ ਨਿਤ ਪਾਸ ਕਬਲੋ ਬੈਠ ਰਹਿ ਕਰ ਤ੍ਰਾਸ। ਫਿਰ ਸਤਿਗੁਰੂ ਜੀ ਕਹਿੰਦੇ ਕਿ ਹੇ ਮਾਮਾ ਜੀ, ਇਹਨਾਂ ਪਹਾੜੀਆਂ ਦੇ ਕੋਲ ਕਦੋਂ ਤੱਕ ਅਸੀਂ ਡਰ ਕੇ ਚੁੱਪ ਕਰਕੇ ਬੈਠੇ ਰਹਾਂਗੇ। ਪੂਰੇ ਆਪਣੇ ਮੇ ਕਹਿ ਬਨ ਮਹੀਆ ਕਰ ਤਥਾ ਜੈਸੇ ਚਿਤ ਚਹੀਆ। ਸਤਿਗੁਰੂ ਜੀ ਕਹਿੰਦੇ ਕਿ ਆਪਣੀ ਪੁਰੀ ਦੇ ਵਿੱਚ ਜਾਂ ਕੇ ਜੰਗਲ ਦੇ ਵਿੱਚ ਸਾਡਾ ਜਿਵੇਂ ਜੀ ਚਾਹੇਗਾ ਅਸੀਂ ਉਸੇ ਤਰੀਕੇ ਦੇ ਨਾਲ ਵਿਚਰਾਂਗੇ। ਬਿਨ ਕਾਰਨ ਤੇਰੇ ਦੈਰ ਸਹ ਆਪਣੋ ਬਲ ਹਮ ਪਰ ਕੁਛ ਕਹ। ਪਰ ਜੇਕਰ ਬਗੈਰ ਹੀ ਕਿਸੇ ਕਾਰਨ ਤੋਂ ਇਹ ਪਹਾੜੀਏ ਸਾਡੇ ਨਾਲ ਵਿਰੋਧ ਕਰਨਗੇ, ਗੁੱਸਾ ਕਰਨਗੇ ਤੇ ਆਪਣੇ ਬਲ ਨੂੰ ਸਾਡੇ ਉੱਤੇ ਲਾਉਣ ਦੀ ਕੋਸ਼ਿਸ਼ ਕਰਨਗੇ। ਤੋ ਇਹ ਕਹਾ ਨਾਰ ਤਨ ਤਾਰਾ ਕਰ ਦਿਖਾਵਨ ਖੜਗਣ ਤਾਰਾ। ਜੇਕਰ ਜ਼ਬਰਦਸਤੀ ਕਰਨਗੇ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਵੀ ਭਾਵ ਕਿ ਔਰਤਾਂ ਦੇ ਸਰੀਰ ਨੂੰ ਧਾਰਨ ਨਹੀਂ ਕੀਤਾ ਹੋਇਆ, ਅਸੀਂ ਵੀ ਫਿਰ ਤਲਵਾਰਾਂ ਦੀਆਂ ਤਿੱਖੀਆਂ ਧਾਰਾਂ ਦਿਖਾਵਾਂਗੇ। ਆਗਿਆ ਹਮ ਅਕਾਲ ਪੁਰਖ ਕੀ ਕਰ ਬਾਰਤਾ ਕਰਤੇ ਰੁਖ ਕੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਆਦੇਸ਼ ਹੈ, ਸਾਨੂੰ ਆਗਿਆ ਹੈ ਅਕਾਲ ਪੁਰਖ ਦੀ, ਇਸ ਕਰਕੇ ਕਰਾਂ ਵਾਰਤਾ ਕਰਤੇ ਰੁਖ ਕੇ, ਭਾਵ ਕੇ ਅਕਾਲ ਪੁਰਖ ਦੇ ਰੁਖ ਦੀ ਹੀ ਅਸੀਂ ਵਾਰਤਾ ਕਰਾਂਗੇ। ਬੇਦਤ ਹੋਣ ਕੇ ਹੇਤ ਪਠਾਏ ਕਿਉਂ ਨਾ ਕਰ ਹਮ ਪ੍ਰਭੂ ਰਜ਼ਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਗਟ ਹੋਣ ਦੇ ਵਾਸਤੇ ਹੀ ਅਕਾਲ ਪੁਰਖ ਨੇ ਸਾਨੂੰ ਮਾਤ ਲੋਕ ਦੇ ਉੱਤੇ ਭੇਜਿਆ ਹੈ, ਇਸ ਕਰਕੇ ਪ੍ਰਭੂ ਦੀ ਅਕਾਲ ਪੁਰਖ ਦੀ ਰਜ਼ਾ ਨੂੰ ਅਸੀਂ ਕਿਉਂ ਨਾ ਮੰਨਾਂਗੇ। ਬਿਨ ਦੁੰਦਬ ਤੇ ਚਮੂ ਹਮਾਰੀ ਕਿਵ ਸੋਭਾ ਪ੍ਰਾਪਤ ਬਲ ਭਾਰੀ। ਬਗੈਰ ਵੱਡੇ ਨਜ਼ਾਰੇ ਤੋਂ ਸਾਡੀ ਜਿਹੜੀ ਚਮੂ ਹੈ, ਸਾਡੀ ਜਿਹੜੀ ਫੌਜ ਹੈ, ਉਹ ਰੱਤੀ ਭਰ ਵੀ ਸੋਭਾ ਦੀ ਪ੍ਰਾਪਤੀ ਨਹੀਂ ਕਰਦੀ। ਜੇ ਅਬ ਛਪੈ ਤਾਸ ਕੋ ਤਰ ਅਪਰ ਕਾਜ ਕੈਸੇ ਹਮ ਕਰੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਇਸ ਵੇਲੇ ਲੁਕ ਜਾਵਾਂਗੇ ਤੇ ਡਰ ਨੂੰ ਧਾਰਨ ਕਰਾਂਗੇ ਤੇ ਹੋਰ ਜਿਹੜੇ ਅਕਾਲ ਪੁਰਖ ਦੇ ਵੱਲੋਂ ਸਾਨੂੰ ਆਦੇਸ਼ ਮਿਲੇ ਹੋਏ ਨੇ, ਉਹਨਾਂ ਆਦੇਸ਼ਾਂ ਨੂੰ ਅਸੀਂ ਫਿਰ ਕਿਸ ਤਰੀਕੇ ਦੇ ਨਾਲ ਪੂਰਿਆਂ ਕਰਾਂਗੇ। ਬਿਨਾ ਬਿਲਾਂ ਬਤਿਆਰ ਕਰਵਾਵੋ ਸਿਮਰ ਗੁਰੂ ਨਾਨਕ ਬਜਵਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਬਗੈਰ ਹੀ ਦੇਰੀ ਤੋਂ ਵੱਡੇ ਨਗਾਰੇ ਨੂੰ ਤਿਆਰ ਕੀਤਾ ਜਾਵੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰਕੇ ਫਿਰ ਨਗਾਰਾ ਖੜਕਾਇਆ ਜਾਏਗਾ। ਪਰ ਲੇ ਹੈ ਦੂਰ ਜੇ ਸੈਲ ਚਲੇ ਤਾਂ ਤੱਕ ਕਰਤੇ ਸੈਲ। गुरु जी कहिंदे ने कि जिहड़े परले दूर दूर तक पहाड़ ने उत्थों तक असीं चलांगे सैर करदे करदे। हेरै बिचरत कानन नाना खेलत करे अखेर महाना। कहिंदे ने कि कानन दे विच पाव के जंगल दे विच अनेकां प्रकार दे विलास करके विचरांगे, शिकार खेड़दे जंगल दे विच फिरांगे। पीम चांद पूपत हंकारी सब गिर पत जिसके अनुसारी। सतगुरु गोविंद सिंह जी कहिंदे ने कि जिहड़ा राजा भीम चंद है जिहड़ा कि बहुत अहंकारी है जिहदे अनुसार बाकी दे सारे राजे चलदे ने। प्रथम देओ सही ताहे सुनावे दोहरी दुंदव चोब बजावे। सतगुरु जी कहिंदे ने कि पहले ही दिन जिहड़ी नगारी दी चोट है वह राजे भीम चंद दे कन्नां दे विच ही पाई जावेगी, दोहरियां चोटां नगारे दे उत्ते लाईयां जाणगियां। सुन के मकह सो जान्यो जाए तब सब के संशय मिट वाए। सतगुरु जी कहिंदे ने कि सुन के किवें कहिंदा है वह भीम चंद इस गल तों पता लग जाएगा ते सारयां दे मन दे जिहड़े शंके ने वह मिट जाणगे। नंद चांद को हुक्म बखाना कीजै त्यार निशान महाना। उस वेले सतगुरु गोविंद सिंह जी ने अपने दीवान नंद चंद नूं हुक्म कीता है कि पूरे तरीके दे नाल हुण वड्डे नगारे नूं तैयार कर दे। सो चल गयो तैयार करवायो सुरा मसाले सब मल सायो। क्योंकि नगारा बहुता ते तैयार हो ही गया सी, एक चमड़े नूं वड़ना बाकी रह गया सी। कवि जी लिखते ने कि छेती ही नंद चंद जी पहुंचे ने, नगारे नूं तैयार कीता है, उपर चमड़ा मड़िया है ते फिर बहुते सारे मसाले शराब दे विच मिला के उस चमड़े दे उते रगड़े गए। पयो त्यार जिसकी तुन पारी आए हजूर सोय अर्ज उचारी। नगारा बन के बिलकुल तैयार हो गया जिदे के बहुत वड्डी आवाज है। आए हजूर सो अर्ज उचारी, जदों पूरा तैयार कर दिता गया ते फिर नंद चंद सतगुरां दे चरणां दे विच पहुंचिया, त्यान के अर्ज कीती बेनती कीती सतगुरां दे चरणां दे विच। कवि जी अगले अध्याय दा प्रारंभ कर दे। नंद चंद कर बंद कै कहियो समीप मुकंद दुंदव पयो बिलंद अब को दूजा ना मनिंद। नंद चंद ने सतगुरां दे चरणां दे विच आण के बेनती कीती है कि हे मुक्ति दे दाते सतगुरु जी, वड्डा नगारा बन के तैयार हो गया जिदी बराबरी दा होर कोई नगारा नहीं। सुन सत गुर निसमै तब सोए उठे प्रात बहर को जोए। सुन के सतगुरु जी फिर रात दे वेले विराजे ने, अगली जदों सवेर हुई ते फिर सतगुरु जी जागे। अदक तिहावल कर मंगवायो है पर दुंदव दीह कसायो। उजरा वड्डा नगारा सी उस नूं घोड़े दे उते बन दिता गया, इस तों इलावा हुक्म करके सतगुरां ने बहुत सारा कड़ा प्रसाद तैयार करवाया। श्री नानक ते आदक नामो ले अरदास करी अभिरामो। सतगुरु नानक दे सच्चे पातशाह जी दा नाम लैके फिर अगले सारे सतगुरु साहिबाना दा नाम सतगुरु तेग बहादुर जी तक लिया गया है, इस तरीके दे नाल अरदास कीती। पुण तो सा तुं कारण कीना दूर दूर लग धुन सुन लीना। फिर उस वड्डे नगारे दे उते चोटां लाईयां गईयां ने जिहदी आवाज बहुत दूर दूर तक पहुंची। सबके मन बदयो उत्साहु पुर नर अनक आए गे पाहो। ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਪੈਦਾ ਹੋਇਆ। ਪੁਰੀ ਦੇ ਜਿੰਨੇ ਵੀ ਲੋਕ ਸਨ ਉਹ ਸਾਰੇ ਦੇ ਸਾਰੇ ਉੱਥੇ ਪਹੁੰਚ ਗਏ।
ਪੰਚਾਮ੍ਰਿਤ ਸਭ ਮੈਂ ਵਰਤਾਇਓ, ਗੁਰਨ ਸਰਾਹ ਸਵਾਦ ਸਭ ਪਾਇਓ।
ਫਿਰ ਸਾਰਿਆਂ ਦੇ ਵਿੱਚ ਕੜਾਹ ਪ੍ਰਸ਼ਾਦ ਨੂੰ ਵਰਤਾ ਦਿੱਤਾ ਗਿਆ ਹੈ। ਗੁਰੂ ਜੀ ਦੀ ਸ਼ਲਾਘਾ ਕਰਕੇ ਸਵਾਦਮਈ ਕੜਾਹ ਪ੍ਰਸ਼ਾਦ ਨੂੰ ਸਾਰਿਆਂ ਨੇ ਛਕਿਆ।
ਸਭ ਸੁਪਟਣ ਤਿਆਰੀ ਨਿਜ ਕਰੇ, ਤਤਸ਼ਿਨ ਜ਼ੀਨ ਤੁਰੰਗਣ ਪਰੇ।
ਸਤਿਗੁਰਾਂ ਦੇ ਸਾਰੇ ਸ਼ਸਤਰਧਾਰੀ ਯੋਧਿਆਂ ਨੇ ਆਪੋ ਆਪਣੀ ਤਿਆਰੀ ਕੀਤੀ ਹੈ ਤੇ ਛੇਤੀ ਦੇ ਨਾਲ ਹੀ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾ ਦਿੱਤਾ ਗਿਆ।
ਸ਼ਸਤਰ ਬਸਤਰ ਸ਼ੁਭ ਅੰਗ ਲਗਾਏ, ਉਤਸਾਹਤ ਸਤਿਗੁਰ ਢਿੱਗ ਆਏ।
ਸਾਰਿਆਂ ਨੇ ਸ਼ਸਤਰਾਂ ਤੇ ਬਸਤਰਾਂ ਨੂੰ ਆਪਣੇ ਅੰਗਾਂ ਦੇ ਉੱਤੇ ਸਜਾਇਆ ਹੈ। ਬੜੇ ਉਤਸ਼ਾਹ ਦੇ ਨਾਲ ਭਰੇ ਹੋਏ ਸਾਰੇ ਸਤਿਗੁਰਾਂ ਦੇ ਸੂਰਮੇ ਸਤਿਗੁਰਾਂ ਦੇ ਸਮੀਪ ਪਹੁੰਚੇ।
ਇਤਨੇ ਮੈਂ ਮਸੰਦ ਮਿਲ ਦੋਏ, ਸ੍ਰੀ ਗੁਜਰੀ ਕਹਿ ਭੇਜੇ ਸੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਪਾਸੇ ਸਤਿਗੁਰਾਂ ਨੇ ਸ਼ਿਕਾਰ ਖੇਡਣ ਜਾਣ ਦੀ ਤਿਆਰੀ ਕੀਤੀ ਹੈ, ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਦੌੜਦੇ ਹੋਏ ਦੋ ਮਸੰਦ ਉੱਥੇ ਪਹੁੰਚੇ ਨੇ ਜਿਹੜੇ ਕਿ ਮਾਤਾ ਗੁਜਰੀ ਜੀ ਨੇ ਭੇਜੇ ਨੇ।
ਹੱਥ ਜੋਰ ਤਿੰਨ ਅਰਜ ਗੁਜ਼ਾਰੀ, ਤੁਮ ਪ੍ਰਤੀ ਮਾਤਾ ਏਵ ਉਚਾਰੀ।
ਮਸੰਦਾਂ ਨੇ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮਾਤਾ ਗੁਜਰੀ ਜੀ ਨੇ ਤੁਹਾਡੇ ਵਾਸਤੇ ਇਹ ਸੰਦੇਸ਼ ਭੇਜੇ।
ਕਿਉਂ ਇਮ ਕਰੋ ਜੇ ਵਾਦੈ ਬਖੇਰਾ, ਨਿਪ ਕਹਿ ਲੂਰੀ ਬਲੀ ਬਡੇਰਾ।
ਮਸੰਦ ਕਹਿੰਦੇ ਨੇ ਸੱਚੇ ਪਾਤਸ਼ਾਹ ਮਾਤਾ ਜੀ ਨੇ ਹੁਕਮ ਕੀਤਾ ਕਿ ਤੁਸੀਂ ਇਸ ਤਰੀਕੇ ਦਾ ਕੰਮ ਕਿਉਂ ਕਰਦੇ ਹੋ ਜਿਹੜਾ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਪੈਦਾ ਕਰੇਗਾ, ਕਿਉਂਕਿ ਰਾਜਾ ਜਿਹੜਾ ਕਹਿਲੂਰ ਰਿਆਸਤ ਦਾ ਹੈ ਬਿਲਾਸਪੁਰ ਦਾ ਭੀਮ ਚੰਦ, ਉਹ ਬੜਾ ਬਲੀ।
ਤਾਂ ਹੀ ਦੇਸ਼ ਦੁੰਦਬ ਬਜਵਾਵੋ, ਨਾਹਕ ਬੈਠੇ ਸਦਨ ਖਿਜਾਵੋ।
ਉਸੇ ਰਾਜੇ ਦੇ ਇਲਾਕੇ ਦੇ ਵਿੱਚ ਤੁਸੀਂ ਵੱਡੇ ਨਗਾਰੇ ਨੂੰ ਖੜਕਾਉਣ ਜਾ ਰਹੇ ਹੋ, ਬੇਕਾਰ ਦੇ ਵਿੱਚ ਉਸ ਨੂੰ ਘਰ ਬੈਠਿਆਂ ਹੀ ਤੁਸੀਂ ਖਿਜਾ ਦੋਗੇ, ਗੁੱਸੇ ਕਰ ਦੋ।
ਜੇ ਸ਼ਿਕਾਰ ਕੋ ਸ਼ੌਕ ਮਹਾਨਾ, ਗਮਨੋ ਵਿਪਨ ਬਹੀਨ ਨਿਸ਼ਾਨਾ।
ਮਸੰਦ ਕਹਿੰਦੇ ਨੇ ਕਿ ਮਾਤਾ ਜੀ ਨੇ ਹੁਕਮ ਕੀਤਾ ਹੈ ਕਿ ਜੇਕਰ ਸ਼ਿਕਾਰ ਖੇਡਣ ਦਾ ਬਹੁਤ ਵੱਡਾ ਤੁਹਾਡੇ ਮਨ ਦੇ ਵਿੱਚ ਸ਼ੌਕ ਹੈ ਤੇ ਤੁਸੀਂ ਸ਼ਿਕਾਰ ਖੇਡਣ ਦੇ ਵਾਸਤੇ ਜੰਗਲ ਦੇ ਵਿੱਚ ਚਲੇ ਜਾਵੋ, ਪਰ ਜਿਹੜਾ ਇਹ ਵੱਡਾ ਨਗਾਰਾ ਤਿਆਰ ਕੀਤਾ ਹੈ ਇਸ ਨੂੰ ਨਾਲ ਨਾ ਲਿਜਾਓ।
ਮਨ ਪਾਵਣ ਵਿਚਰੋ ਹਰ ਖਾਵੋ, ਨਿਸਾ ਪਰੇ ਆਨੰਦਪੁਰ ਆਵੋ।
ਮਾਤਾ ਜੀ ਨੇ ਹੁਕਮ ਕੀਤਾ ਕਿ ਨਗਾਰੇ ਨੂੰ ਨਾਲ ਨਹੀਂ ਲੈ ਕੇ ਜਾਣਾ, ਮਨ ਪਾਉਂਦਾ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਕਰੋ ਤੇ ਫਿਰ ਰਾਤ ਦੇ ਵੇਲੇ ਆਨੰਦਪੁਰ ਨੂੰ ਵਾਪਸ ਆਓ।
ਅਪਰ ਮਸੰਦ ਨਿਕਟ ਜੇ ਹੋਤੇ, ਸੁਣ ਕੇ ਸਕਲ ਮਾਤ ਕੋ ਮਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਮਸੰਦਾਂ ਨੇ ਮਾਤਾ ਗੁਜਰੀ ਜੀ ਦੇ ਸੰਦੇਸ਼ਾਂ ਨੂੰ ਦਿੱਤਾ ਹੈ ਤੇ ਜਿਹੜੇ ਹੋਰ ਲਾਗੇ ਮਸੰਦ ਖਲੋਤੇ ਹੋਏ ਸਨ ਉਹਨਾਂ ਨੇ ਵੀ ਮਾਤਾ ਜੀ ਦੇ ਮਤ ਦੇ ਨਾਲ ਆਪਣੇ ਮਤ ਨੂੰ ਮਿਲਾਇਆ, ਭਾਵ ਕਿ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਮਾਤਾ ਜੀ ਜੋ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ।
ਕਹਿ ਕਹਿ ਪੁਸ਼ਟ ਬਣਾਏ ਸੁਨਾਵੇ, ਸੋ ਰਾਜ ਗਿਰ ਰਾਜ ਕਮਾਵੇ।
ਮਸੰਦ ਬਹੁਤ ਵੱਡੀਆਂ ਵੱਡੀਆਂ ਗੱਲਾਂ ਬਣਾ ਕੇ ਸੁਣਾਉਂਦੇ ਨੇ। ਕਹਿੰਦੇ ਨੇ ਸੱਚੇ ਪਾਤਸ਼ਾਹ ਸੋ ਰਾਜੇ ਗਿਰ ਰਾਜ ਕਮਾਵੇ, ਭਾਵ ਕੇ ਉਹ ਰਾਜੇ ਤਾਂ ਪਹਾੜਾਂ ਦਾ ਰਾਜ ਕਰਦੇ ਨੇ।
ਮੇਲ ਤੈਨੋ ਸੰਗ ਆਛੋ ਹੈ, ਕਰੋ ਨ ਸੋ ਜਿਸ ਤੇਰੇ ਸ ਲਹਿ।
ਮਸੰਦ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਮਾਤਾ ਜੀ ਨੇ ਜੋ ਸੰਦੇਸ਼ਾ ਕੱਲਿਆ ਹੈ ਇਹ ਬਿਲਕੁਲ ਠੀਕ ਹੈ, ਸਾਨੂੰ ਚਾਹੀਦਾ ਕਿ ਰਾਜੇ ਭੀਮ ਚੰਦ ਦੇ ਨਾਲ ਰਸ ਰੱਖੀਏ, ਮਿਲਾਪ ਰੱਖੀਏ, ਕੋਈ ਵੀ ਐਸਾ ਕੰਮ ਨਾ ਕਰੀਏ ਕਿ ਜਿਸ ਦੇ ਨਾਲ ਰਾਜਾ ਭੀਮ ਚੰਦ ਖਿਲ ਜਾਵੇ।
ਕਿਮ ਸਮਤਾ ਤਿੰਨ ਕੀ ਹੋਏ ਆਵੇ,
लरन मरन इकट्ठे होए जावे। बसंत कहिंदे ने सच्चे पातशाह इन्हां पहाड़ी राजां दे नाल असीं बराबरी किवें कर सकदे हां, क्योंकि जदों जंग दा काम होवेगा ते सारे दे सारे पहाड़ीए लड़न ते मरन दे वास्ते इकट्ठे हो जाणगे।
बार बार माता बरजंत आगे तुम जानो भगवंत।
बसंत कहिंदे ने कि देखो सच्चे पातशाह वार वार माता जी तुहानू इस गल तों वरज रहे ने, मोड़ रहे ने, आगे तुम जानो भगवंत, अगे तुहाडी मर्जी है कि तुसी माता जी दे हुक्म नू मनदे हो कि नहीं मनदे।
सुन कलगी तार कहियो तिनो को जननी सम्मत बैन जिनो को।
कवि संतोख सिंह जी लिखते ने कि माता गुजरी जी दे आखे हुए बचना दे उते जिन्ना मसंदा ने सहमति प्रकट कीती सी उन्हां नू सुना के फिर कलगी तार सतगुरु गोविंद सिंह जी ने इस तरह वचन किया।
कहिंदे ने राज साज के कार्य जेई करबे जंग आद है तेई।
सतगुरु जी कहिंदे ने कि राज ते साज दे बहुत सारे काम ने, इस तों इलावा राज करन दे वास्ते जंग आदि भी लड़ने पैंदे ने।
तिन को जान सके नहीं माई क्या गिर पत जिन ते डर पाई।
सतगुरु जी कहिंदे ने कि राज काज दे कम्मां नूं इह माई साडी माता नहीं जानदी, ओनू की पता है क्या गिर पत जिन ते डर पाई। एवें ही माता जी पहाड़ियां तों डर रहे ने, उन्हां नूं की पता है कि किस तरह राज ते साज दे काम चलाई दे ने।
हमको आग्या पुरख अकाल बिगड़ रिपरण करें बिसाल।
सतगुरु गोविंद सिंह जी कहिंदे ने कि माता जी दी आग्या दी कोई लोड़ नहीं है, क्योंकि सानू ते अकाल पुरख दी आग्या है। बिगड़ रिपरण करें बिसाल, जेड़े वैरी बिगड़नगे उन्हां दे नाल युद्ध करांगे ते उन्हां नूं मारांगे।
पूरब तरन किस सो बैर हंकारी को कबुना खैर।
सतगुरु ने वचन किया कि पहला ते किसे दे नाल भी असी वैर नहीं वधावांगे, ते जेड़ा हंकार नू धारण करके वैर वधावेगा ओदी फिर साडे हथों खैर भी नहीं होवेगी।
इम पन ते कोरा तब आयो बली चपल नट जिम दर सायो।
कवि संतोख सिंह जी लिखते ने कि इन्ने बचन सतगुरु जी कर ही रहे सन, इन्ने चरणों सतगुरां दे सेवक ने सतगुरां दी सवारी दे वास्ते घोड़े नूं तैयार करके लै आंदा है, जेड़ा घोड़ा बहुत ही ज्यादा मजबूत ताकत वाला है ते बड़ा चंचल भी।
खड़ग निखंग बांध कट संग कर तर तन गे निकट तुरंग।
तलवार नूं सतगुरां ने गात्रे पाया है, पत्थे नूं मोढे दे उत्ते सजाया है ते हथ दे विच धनुष नूं फड़ के फिर सतगुरु जी घोड़े दे लागे पहुंचे।
पग रकाब दे पे असवार गह कर बाग गमन अच तार।
सतगुरु ने घोड़े दी रकाब दे विच अपने चरण नूं रखिया ते फिर घोड़े दी सवारी कीती। गह कर बाग गमन इच तार, घोड़े दी बाग नूं फड़िया ते जाण दी इच्छा नूं धारण कीता।
लख प्रब रुख तब दुंदव बाजा दोहरी चोव मनो कन गाजा।
सतगुरां दे जान दे रुख नूं जान के फिर नगारची ने उसे ही वड्डे नगारे दे उते दोहरियां चोटां लाईयां ने, मानो के इस तरीके दे नाल ओ नगारा गज्जिया के जिवें बदल दी आवाज हुंदी।
चले आनंदपुर ते तब बाहर करे बिलोकन नरगन जाहर।
सतगुरु जी अपने साथियों दे समेत अनंतपुर तों बाहर नूं चल पए ने, बहुत सारे लोग प्रगट रूप दे विच देख रहे सन।
गमने उत्तर दिश मुख करके सुंदर शगन देख मुद परके।
कवि संतोख सिंह जी लिखते ने कि उत्तर दी दिशा दे वल अपने चेहरे नूं करके सतगुरु जी चल पए ने, उस वेले बहुत ज्यादा वधिया शगन देखे गए। चढ़ी ब्रिंद सेना चल पाछे पायुत साहस पट मन आछे। सतगुरां दे मगर मगर सतगुरां दी सेना चल पई है। सारिया शस्त्रधारी योध्यां दे मन दे विच बहुत वड्डा चाह है। चपल चलाकी चलत तुरंग गमने अंग परे बल संग पाव के चंचलता दे नाल ते चलाकी दे नाल घोड़ा चलदा है सतगुरां दा। गमने अंग परे बल नाल पाव के सतगुरां दा शरीर बड़ा मजबूत है जिहड़ा के घोड़े दे उत्ते जा रहे। सने सने कानन में गए जात अनेक मृग देखत पए। इसे तरह चलदिया चलदिया सतगुरु जी जंगल दे विच पहुंच गए ने। अनेकां उस वेले सामने हिरणां नूं देखिया। तीरन साथ कित कतह मारे गुर करते मर स्वर्ग सिदारे। तीरां दा प्रहार करके कवि जी लिखदे ने कि बहुते सारे हिरणां नूं मारिया गया है। गुरु जी दे हत्थों उन्हां दी मौत होई है इस करके वह स्वर्गां दे विच पहुंचे। कितक तुफंगण सांग संगारे खोजे सुपाट तवाएं अगारे। कईयां नूं बंदूक दी गोली दे नाल मारिया गया है। इसे तरीके दे नाल जिहड़े सतगुरां दे शस्त्रधारी योधे ने ओह वी अपने घोड़ियां नूं भजा के शिकार दे पिछे ला रहे ने। अनक संगार ससे तह गेरे बावर सहत बांध कर केरे। कवि संतोख सिंह जी लिखदे ने इस तों इलावा बहुते सारे जिहड़े सहे ने खरगोश ने उन्हां नूं वी घेर के मारिया गया है। जालां जां फाइयां दे नाल उन्हां नूं फड़िया वी गया। इम बिलास बन में बड करते जात ब्रिछन के पुंज निहरते। कवि जी लिखदे ने इसे तरीके दे नाल हास विलास करदे होए जंगल दे विच अग्गे दी अग्गे जा रहे सन। जेड़े झुंडां दे झुंड रुख खलोते होए सन उन्हां नूं देखदे जांदे। सने सने पहुंचे तह जाई कितक दूर रह गो गिर राई। हौली हौली चलदियां चलदियां उत्थे पहुंच गए ने। कितक दूर रह गो गिर राई पाव के पहाड़ी राजा प्रेम चंद जिथो थोड़ी ही दूरी ते रहिंदा सी उत्थे हौली हौली सतगुरु जी पहुंच गए। दुंदव नाम गुरु तब राखा सबके सुनते उचे पाखा। कवि संतोख सिंह जी लिखते ने कि उस वेले सतगुरु गोविंद सिंह सच्चे पातशाह जी ने उस वड्डे नवे बने हुए नगारे दा नाम रखिया सबके सुनते उचे पाखा। सारिया नूं सुना के सतगुरु गोविंद सिंह सच्चे पातशाह जी ने इस तरह वचन किया। गुर कर कोरण जीत नगारा दोहरी चोव देह बल तारा। सतगुरु सच्चे पातशाह जी कहिंदे ने कि गुरु घर दा इह जिहड़ा नगारा है अज तों बाद इस नूं रणजीत नगारा आख्या जावेगा। दोहरी चोव देहो बल तारा सतगुरु जी कहिंदे ने कि इस रणजीत नगारे दे उत्ते दोहरियां चोटां लाईयां जाण जोर दे नाल। इस तरीके दे नाल उस वेले सतगुरु गोविंद सिंह सच्चे पातशाह जी ने उस नगारे दे नाम नूं रखिया। किस तरीके दे नाल सतगुरां ने नगारे दा नाम रखिया कवि करतार सिंह जी क्लास वालिए इस दा बयान इस तरह करदे ने। तौंसा वेख बनिया बहुत सोना खुश गुरु जी चित पार होया। कारीगरां नूं बहुत इनाम मिलिया ते वजाउण दा चट इशारा होया। दोहरी चोब पई जदों दोही पासी पई गूंज ते शब्द करारा होया। जिवे सौण दा मेघला कोर दाजी तिवे वज तौंसा कुमकारा होया। वड्डी वाज गंभीर ते गूंज वाली तौंसा गुरां नूं बहुत प्यारा होया। कहिया मुखों उचार करतार सिंघा एदा नाम रणजीत नगारा होया। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਨਗਾਰੇ ਦਾ ਨਾਮ ਰੱਖਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਇਸ ਨਗਾਰੇ ਨੂੰ ਰਣਜੀਤ ਨਗਾਰਾ ਆਖਿਆ ਜਾਵੇਗਾ, ਕਿਉਂਕਿ ਸਤਿਗੁਰਾਂ ਦਾ ਜਿਹੜਾ ਖਿਆਲ ਸੀ ਉਹ ਜਿੱਤ ਵਾਲੇ ਪਾਸੇ ਹੀ ਸੀ। ਇਸ ਕਰਕੇ ਨਗਾਰੇ ਦਾ ਨਾਮ ਵੀ ਉਹਨਾਂ ਨੇ ਰਣਜੀਤ ਰੱਖਿਆ, ਭਾਵ ਕੇ ਰਣ ਨੂੰ ਮੈਦਾਨੇ ਜੰਗ ਨੂੰ ਜਿੱਤਣ ਵਾਲਾ, ਕਿਉਂਕਿ ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦਿਆਂ ਦੇ ਜਿਹੜੇ ਨਾਮ ਨੇ ਉਹ ਵੀ ਇਸੇ ਤਰੀਕੇ ਦੇ ਨਾਲ ਰੱਖੇ। ਜੇਕਰ ਪਹਿਲਾਂ ਸਤਿਗੁਰਾਂ ਦੇ ਘਰ ਦੇ ਵਿੱਚ ਸਾਹਿਬਜ਼ਾਦਾ ਪੈਦਾ ਹੋਇਆ ਤੇ ਉਹਦਾ ਨਾਮ ਰੱਖਿਆ ਅਜੀਤ ਸਿੰਘ, ਭਾਵ ਕਿ ਜਿਹੜਾ ਕਦੇ ਵੀ ਜਿੱਤਿਆ ਨਾ ਜਾ ਸਕੇ। ਖਿਆਲ ਹੀ ਸਤਿਗੁਰਾਂ ਦਾ ਇਸ ਤਰੀਕੇ ਦਾ ਸੀ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਨਗਾਰੇ ਦਾ ਨਾਮ ਰੱਖਿਆ ਰਣਜੀਤ ਨਗਾਰਾ। ਸੁਣੈ ਦੂਰ ਲਗ ਜ਼ਾਹਰ ਹੋਵੇ, ਦੇਸ਼ ਨਿਕਟ ਕੋ ਲਖ ਲਖ ਜੋਵੇ। ਸਤਿਗੁਰਾਂ ਨੇ ਨਗਾਰਚੀ ਨੂੰ ਹੁਕਮ ਕੀਤਾ ਕਿ ਜ਼ੋਰ ਦੇ ਨਾਲ ਨਗਾਰੇ ਨੂੰ ਖੜਕਾਇਆ ਜਾਵੇ ਜਿਹਦੀ ਆਵਾਜ਼ ਦੂਰ ਦੂਰ ਤੱਕ ਜਾ ਪਹੁੰਚੇ। ਸੁਣ ਨਗਾਰਚੀ ਗੁਰ ਬਚ ਜਾਵੇ, ਬਲ ਤੇ ਕਰ ਬਜਾਵਨ ਤਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨਗਾਰਚੀ ਨੇ ਸਤਿਗੁਰਾਂ ਦੇ ਹੁਕਮ ਨੂੰ ਸੁਣਿਆ ਤੇ ਫਿਰ ਜ਼ੋਰ ਦੇ ਨਾਲ ਉਸਨੇ ਰਣਜੀਤ ਨਗਾਰੇ ਨੂੰ ਖੜਕਾਇਆ। ਦੋਹਰੀ ਚੋਬ ਪਰੀ ਧੁਨ ਐਸੇ, ਸਾਗਰ ਸ਼ਬਦ ਦੂਰ ਹੈ ਜੈਸੇ। ਦੋਹਰੀਆਂ ਚੋਟਾਂ ਉਸ ਨਗਾਰੇ ਦੇ ਉੱਤੇ ਲਾਈਆਂ ਗਈਆਂ ਨੇ। ਕਵੀ ਜੀ ਲਿਖਦੇ ਨੇ ਸਾਗਰ ਸ਼ਬਦ ਦੂਰ ਹੋਵੇ ਜੈਸੇ, ਜਿਸ ਤਰ੍ਹਾਂ ਸਾਗਰ ਦੀ ਸਮੁੰਦਰ ਦੀ ਆਵਾਜ਼ ਗਹਿਰੀ ਹੁੰਦੀ ਹੈ, ਇਸ ਤਰ੍ਹਾਂ ਗਹਿਰੀ ਆਵਾਜ਼ ਪ੍ਰਗਟ ਹੋਈ। ਸਪਤ ਸੈਲ ਤਾਰਾ ਥਰ ਹਰੀ, ਔਚਕ ਸਭ ਕੇ ਸ਼ਰੁਤ ਧੁਨ ਪਰੀ। ਸੱਤ ਪਹਾੜਾਂ ਦੀਆਂ ਜਿਹੜੀਆਂ ਧਾਰਾਵਾਂ ਸਨ ਉਹ ਥਰ ਥਰ ਕਰਕੇ ਗੂੰਜੀਆਂ ਨੇ ਇਸ ਨਗਾਰੇ ਦੀ ਆਵਾਜ਼ ਨੂੰ ਪਾ ਕੇ। ਔਚਕ ਸਭ ਕੇ ਸ਼ਰੁਤਨ ਧੁਨ ਪਰੀ, ਅਚਾਨਕ ਹੀ ਸਾਰਿਆਂ ਦੇ ਕੰਨਾਂ ਦੇ ਵਿੱਚ ਨਗਾਰੇ ਦੀ ਉੱਚੀ ਧੁਨੀ ਪਈ। ਚੌਂ ਦਿਸ਼ ਗਰਜ ਤਵੇ ਪਹਾਰਾ, ਨਾਦਤ ਬ੍ਰਿੰਦ ਕੰਦਰਾ ਪਾਰਾ। ਕਵੀ ਜੀ ਲਿਖਦੇ ਨੇ ਕਿ ਜਦੋਂ ਨਗਾਰਾ ਖੜਕਾਇਆ ਤੇ ਚਾਰੇ ਪਾਸੇ ਜਿੰਨੇ ਵੀ ਪਹਾੜ ਸਨ ਉਹ ਸਾਰੇ ਦੇ ਸਾਰੇ ਇਸ ਆਵਾਜ਼ ਦੇ ਨਾਲ ਗੂੰਜੇ ਨੇ, ਕਿਉਂਕਿ ਕਈ ਕਈ ਐਸੀਆਂ ਜਗ੍ਹਾ ਹੁੰਦੀਆਂ ਨੇ ਜਿੱਥੋਂ ਕਿ ਆਵਾਜ਼ ਜਾਣ ਦੇ ਨਾਲ ਦੁਬਾਰਾ ਫਿਰ ਵਾਪਸ ਆਵਾਜ਼ ਆਉਂਦੀ। ਇਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚੋਂ ਦੀ ਹੁੰਦੀ ਹੋਈ ਆਵਾਜ਼ ਬਾਰ ਬਾਰ ਗੂੰਜ ਰਹੀ ਹੈ। ਨਾਦਤ ਬ੍ਰਿੰਦ ਕੰਦਰਾਂ ਪਾਵਾ, ਪਾਵ ਕੇ ਪਹਾੜਾਂ ਦੀਆਂ ਜਿਹੜੀਆਂ ਕੰਦਰਾਂ ਨੇ, ਜਿਹੜੀਆਂ ਗੁਫਾਵਾਂ ਨੇ, ਉਹ ਵੀ ਇਸ ਆਵਾਜ਼ ਦੇ ਨਾਲ ਗੂੰਜੀਆਂ। ਮਨ ਮੈਂ ਸ਼ਬਦ ਪਸਰ ਵੱਡ ਗਯੋ, ਸੁਣ ਤੇ ਅਚੰਬਾ ਸਭ ਕੇ ਭਇਓ। ਸਾਰੇ ਜੰਗਲ ਦੇ ਵਿੱਚ ਬਹੁਤ ਵੱਡਾ ਉਹ ਨਗਾਰੇ ਦਾ ਸ਼ਬਦ ਗੂੰਜਿਆ ਹੈ। ਸੁਣਤ ਅਚੰਬਾ ਸਭ ਤੇ ਪਇਓ, ਭਾਵ ਕੇ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਸਾਰਿਆਂ ਦੇ ਮਨ ਚਕਰਤ ਹੋਏ। ਸਤ ਗੁਰ ਸ਼ਕਤ ਭਈ ਤਵ ਐਸੇ, ਧੁਨ ਦੁੰਦਵ ਤੇ ਅਚਰਜ ਜੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਸ਼ਕਤੀ ਉਸ ਵੇਲੇ ਐਸੀ ਵਰਤੀ ਕਿ ਜਿਹੜੀ ਨਗਾਰੇ ਦੀ ਧੁਨੀ ਸੀ ਉਹ ਅਚਰਜ ਕਿਸਮ ਦੀ ਹੀ ਨਿਕਲੀ। ਭੀਮ ਚਾਂਦ ਨੇ ਪਸਵਾ ਲਗਾਈ, ਤਿਸਕੇ ਕਾਣ ਪਰੀ ਧੁਨ ਜਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਰਾਜੇ ਭੀਮ ਚੰਦ ਨੇ ਆਪਣੀ ਸਭਾ ਲਾਈ ਹੋਈ ਸੀ ਜਦੋਂ ਸਤਿਗੁਰਾਂ ਨੇ ਜੰਗਲ ਦੇ ਵਿੱਚ ਉਸ ਨਗਾਰੇ ਨੂੰ ਖੜਕਵਾਇਆ। ਤਿਸਕੇ ਕਾਣ ਭਰੀ ਤੁਨ ਜਾਈ, ਇਸ ਨਗਾਰੇ ਦੀ ਜਿਹੜੀ ਆਵਾਜ਼ ਸੀ ਉਹ ਰਾਜੇ ਭੀਮ ਚੰਦ ਦੇ ਕੰਨਾਂ ਤੱਕ ਵੀ ਜਾ ਪਹੁੰਚੀ। ਦਲ ਕਿਉਰ ਦਾ ਬਾਤ ਸਭ ਛੋਰੀ, ਲੱਗਿਓ ਸੁਣਨ ਸ਼ਰੁਤ ਕਰ ਤਿਸ ਓਰੀ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਦਾ ਹਿਰਦਾ ਕੰਬਿਆ ਤੇ ਸਾਰੀਆਂ ਜੋ ਗੱਲਾਂ ਹੋ ਰਹੀਆਂ ਸਨ ਉਹਨਾਂ ਨੂੰ ਰਾਜੇ ਨੇ ਛੱਡ ਦਿੱਤਾ ਤੇ ਚੰਗੇ ਤਰੀਕੇ ਦੇ ਨਾਲ ਆਪਣੇ ਕੰਨਾਂ ਨੂੰ ਲਾ ਕੇ ਉਸ ਪਾਸੇ ਨੂੰ ਸੁਣ ਰਿਹਾ ਹੈ ਜਿਹੜੇ ਪਾਸਿਓਂ ਨਗਾਰੇ ਦੀ ਆਵਾਜ਼ ਆ ਰਹੀ। ਦੋਹਰੀ ਚੋਬ ਪਰੀ ਜਬ ਗਾਡੇ, ਸੁਣ ਸੁਣ ਸਭ ਮਨ ਸ਼ੰਕਾ ਬਾਡੇ। ਜਦੋਂ ਇਸ ਤਰੀਕੇ ਦੇ ਨਾਲ ਦੋਹਰੀਆਂ ਚੋਟਾਂ ਦੇ ਨਾਲ ਉਸ ਰਣਜੀਤ ਨਗਾਰੇ ਨੂੰ ਬਹੁਤਾ ਜ਼ਿਆਦਾ ਜ਼ੋਰ ਦੇ ਨਾਲ ਵਜਾਇਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਦੇ ਸਮੇਤ ਸਾਰਿਆਂ ਦੇ ਮਨਾਂ ਦੇ ਵਿੱਚ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਚਿੰਤਾ ਪੈਦਾ ਹੋਈ। ਸਾਰੇ ਦੇ ਸਾਰੇ ਬਹੁਤ ਡਰੇ ਕਿਸ ਤਰੀਕੇ ਦੇ ਨਾਲ ਵਾਪਰਿਆ। ਕਵੀ ਸੰਤੋਖ ਸਿੰਘ ਜੀ ਇਸ ਦਾ ਜ਼ਿਕਰ ਇਸ ਤਰੀਕੇ ਦੇ ਨਾਲ ਕਰਦੇ ਨੇ।
ਸਤ ਗੁਰੂ ਜੀ ਸੈਰ ਸ਼ਿਕਾਰ ਚੜੇ, ਨਾਲ ਸਿੱਖ ਸਜੀ ਲੜੇ, ਖੂਬ ਸਜੇ ਨੇੜੇ ਤਾਰ ਕਹਿਲੂਰ ਦੀ ਜਾ ਪੁੱਜੇ, ਡਰ ਜੰਗਲੀ ਜਾਨਵਰ ਜਾਣ ਭੱਜੇ, ਦੋਰੀ ਚੋਬ ਰਣਜੀਤ ਤੇ ਵੱਜਦੀ ਜਾ, ਉੱਠੇ ਸ਼ਬਦ ਪਹਾੜੀ ਜਿਉਂ ਮੇਘ ਗੱਜੇ, ਭੀਮ ਚੰਦ ਸੁਣਿਆ ਕਰਤਾਰ ਸਿੰਘਾ ਵਿੱਚ ਕਾਲ ਜੇ ਉਸ ਦੇ ਬਾਣ ਵੱਜੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਰਾਜੇ ਭੀਮ ਚੰਦ ਦੇ ਕੰਨਾਂ ਦੇ ਵਿੱਚ ਇਸ ਨਗਾਰੇ ਦੀ ਆਵਾਜ਼ ਪਹੁੰਚੀ ਹੈ ਤੇ ਇੱਕ ਕਿਸਮ ਦਾ ਇੰਨਾ ਜ਼ਿਆਦਾ ਉਸ ਨੂੰ ਦੁੱਖ ਹੋਇਆ ਕਿ ਜਿਵੇਂ ਕਿਸੇ ਨੇ ਕਲੇਜੇ ਦੇ ਵਿੱਚ ਤਿੱਖਾ ਤੀਰ ਘੁਸਾ ਦਿੱਤਾ ਹੋਵੇ।
ਮਹੀਪਾਲ ਕਟਿਗ ਸੱਚ ਵਨਿਹਾਰਾ, ਹਿਤ ਬੂਜਣ ਕੇ ਤਬੈ ਉਚਾਰਾ।
ਉਸ ਵੇਲੇ ਰਾਜੇ ਭੀਮ ਚੰਦ ਨੇ ਦੇਖਿਆ ਕਿ ਲਾਗੇ ਮੇਰਾ ਵਜ਼ੀਰ ਖਲੋਤਾ ਹੈ। ਉਸ ਵੇਲੇ ਵਜ਼ੀਰ ਨੂੰ ਪੁੱਛਣ ਦੇ ਵਾਸਤੇ ਰਾਜੇ ਨੇ ਇਸ ਤਰ੍ਹਾਂ ਆਖਿਆ,
ਕਹਿੰਦਾ ਧੁਨ ਗੰਭੀਰ ਦਮਾਮਾ ਉਠੈ, ਕਿਸ ਕੋ ਇਹ ਬਾਜਤ ਅਬ ਕਠੈ।
ਵਜ਼ੀਰ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਬੜੀ ਜਿਹੜੀ ਗੰਭੀਰ ਧੁਨੀ ਹੈ ਉਹ ਨਗਾਰੇ ਦੇ ਵਿੱਚੋਂ ਆਈ ਹੈ, ਨਗਾਰਾ ਕਿਸੇ ਨੇ ਖੜਕਾਇਆ ਹੈ, ਜਿਹਦੀ ਆਵਾਜ਼ ਮੇਰੇ ਕੰਨਾਂ ਦੇ ਤੱਕ ਤੇ ਤੁਹਾਡਿਆਂ ਕੰਨਾਂ ਦੇ ਤੱਕ ਪਹੁੰਚੀ ਹੈ। ਕਹਿੰਦਾ ਕਿ ਕੌਣ ਹੈ ਜਿਹੜਾ ਕਿ ਨਗਾਰੇ ਨੂੰ ਵਜਾ ਰਿਹਾ।
ਕਿਸੇ ਗਰੇ ਸ਼ਰ ਕੋ ਅਸ ਨਾਹੀ, ਨਾਦਤ ਨਵੋ ਲਖੋ ਮਨ ਮਾਹੀ।
ਰਾਜਾ ਕਹਿੰਦਾ ਕਿ ਕਿਸੇ ਵੀ ਪਹਾੜੀ ਰਾਜੇ ਦਾ ਇਹ ਨਗਾਰਾ ਨਹੀਂ ਹੈ, ਇਸ ਤੋਂ ਇਲਾਵਾ ਮੈਨੂੰ ਇਸ ਤਰ੍ਹਾਂ ਵੀ ਪ੍ਰਤੀਤ ਹੁੰਦਾ ਕਿ ਇਹ ਨਗਾਰਾ ਨਵਾਂ ਨਵਾਂ ਹੀ ਬਣਿਆ।
ਹਿਮਤੋਂ ਸੁਣੀ ਨਾ ਆਣ ਨਗਾਰੇ, ਬਜਤ ਦੂਰ ਜਨ ਨਿਕਟ ਵਿਚਾਰੇ।
ਰਾਜਾ ਭੀਮ ਚੰਦ ਕਹਿੰਦਾ ਕਿ ਇਸ ਤਰ੍ਹਾਂ ਦੀ ਨਗਾਰੇ ਦੀ ਕਿਸੇ ਦੀ ਵੀ ਮੈਂ ਅੱਜ ਤੱਕ ਆਵਾਜ਼ ਨਹੀਂ ਸੁਣੀ।
ਬਜਤ ਦੂਰ ਜਨ ਨਿਕਟ ਵਿਚਾਰੇ,
ਭਾਵ ਕੇ ਵਜਤਾ ਤੇ ਦੂਰ ਹੈ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਲਾਗੇ ਹੀ ਖੜਕ ਰਿਹਾ ਹੋਣ। ਇਸ ਤਰੀਕੇ ਦੇ ਨਾਲ ਉਸ ਵੇਲੇ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਆਖਿਆ,
ਜਿਸ ਤਰਫ ਸ਼ਿਕਾਰ ਸਨ ਗੁਰ ਖੇਡਦੇ, ਉਸ ਦਿਨ ਰਾਜਾ ਉਧਰ ਆਮਦਾ ਏ, ਅੱਗੇ ਨੇੜੇ ਹੀ ਰਾਜੇ ਦਾ ਡੇਰਾ ਹੈ ਸੀ, ਤੌਸੇ ਚੋਬ ਨਗਾਰ ਚੀਲਾਮਦਾ ਏ, ਪਈ ਗੂੰਜ ਤੇ ਉੱਠਿਆ ਕੰਬ ਰਾਜਾ, ਝੱਟ ਪਾਸ ਵਜ਼ੀਰ ਬੁਲਾਮਦਾ ਏ, ਇਹ ਰਾਜ ਮੇਰੇ ਵਿੱਚ ਕੌਣ ਦੂਜਾ, ਮੇਰੇ ਬਿਨਾ ਤੌਸਾ ਵਜਵਾਮਦਾ ਏ, ਲਵੋ ਖਬਰ ਮਤਾਂ ਕੋਈ ਵੈਰੀ ਹੋਵੇ, ਵੇਖੋ ਕੌਣ ਖਾਂ ਛੇੜ ਹਿਲਾਮਦਾ ਏ, ਉਹਦਾ ਨਾਂ ਦੇਵੀ ਚੰਦ ਕਰਤਾਰ ਸਿੰਘਾ, ਬੈਠ ਰਾਜੇ ਦੇ ਤਾਈ ਸਮਝਾਮਦਾ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਆਪਣੇ ਵਜ਼ੀਰ ਨੂੰ ਆਖਿਆ ਰਾਜੇ ਭੀਮ ਚੰਦ ਨੇ ਕਿ ਕਿਹਦਾ ਨਗਾਰਾ ਖੜਕ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਪੁੱਛਿਆ। ਦੂਸਰੇ ਪਾਸੇ ਲਿਖਦੇ ਨੇ ਕਿ ਉਸ ਜਿਹੜਾ ਵਜ਼ੀਰ ਸੀ ਰਾਜੇ ਦਾ, ਉਸਦਾ ਨਾਮ ਸੀ ਦੇਵੀ ਚੰਦ।
ਸੁਣ ਅਮਾਤ ਤਵ ਸਰਬ ਬਿਰਤਾਂਤ, ਪਣਤ ਪਇਓ ਸਭ ਮੈਂ ਬਖੇਆਤ।
ਜਦੋਂ ਰਾਜੇ ਭੀਮ ਚੰਦ ਨੇ ਸਵਾਲ ਕੀਤਾ, ਉਸ ਵੇਲੇ ਵਜ਼ੀਰ ਨੇ ਸਾਰੇ ਦਾ ਸਾਰਾ ਬਿਰਤਾਂਤ ਫਿਰ ਪ੍ਰਗਟ ਰੂਪ ਦੇ ਵਿੱਚ ਸੁਣਾਉਣਾ ਸ਼ੁਰੂ ਕੀਤਾ ਰਾਜੇ ਨੇ।
ਮਹਾਰਾਜ ਮੈਂ ਸੁਣੀ ਸੋ ਗਾਥਾ, ਕਰੋ ਉਚਾਰਨ ਰਾਵਰ ਸਾਥਾ।
ਹੱਥ ਜੋੜ ਕੇ ਵਜ਼ੀਰ ਕਹਿੰਦਾ ਕਿ ਇਹ ਮਹਾਰਾਜ ਜੀ, ਮੈਂ ਸਾਰੀ ਗਾਥਾ ਸੁਣੀ ਹੋਈ ਹੈ, ਮੈਂ ਤੁਹਾਡੇ ਸਾਹਮਣੇ ਇਸ ਗਾਥਾ ਦਾ ਬਿਆਨ ਕਰਦਾ।
ਸ੍ਰੀ ਨਾਨਕ ਜਗ ਗੁਰ ਜਬ ਬਿਦਤੇ,
जिनको जस सुनियत जिस कित ते। वजीर कहिंदा है कि सतगुरु नानक देव सच्चे पातशाह जी जेड़े के दुनिया दे उत्ते पहला प्रगट हो चुके ने, जिन्हां दा जस बहुत दूर तक फैलिया ते तुसी भी जस सतगुरु नानक दा सुनिया होवेगा।
सो गादी थेर पी बेदनिका बैठियो सिरी सोडी कोल टीका।
वजीर कहिंदा है कि सतगुरु नानक देव सच्चे पातशाह जी दी जेड़ी गुरियाई है ਉਹ ਹੁਣ ਤੱਕ ਵੀ ਉਸੇ ਤਰੀਕੇ ਦੇ ਨਾਲ ਚੱਲਦੀ ਆ ਰਹੀ ਹੈ। ਕਹਿੰਦਾ ਹੈ ਕਿ ਇਸ ਵੇਲੇ ਸੋਢੀਆਂ ਦਾ ਸਿਰਮੌਰ ਜਿਹੜਾ ਹੈ ਉਹ ਗੁਰਗੱਦੀ ਦੇ ਉੱਤੇ ਬੈਠਿਆ ਹੈ।
ਸ੍ਰੀ ਹਰ ਗੋਬਿੰਦ ਜੋ ਦਾ ਬਲੀ ਲਰਿਓ ਸ਼ਾਹ ਸੋ ਜੈ ਕਰ ਭਲੀ।
ਵਜ਼ੀਰ ਕਹਿੰਦਾ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬਲੀ ਯੋਧਾ ਸਨ, ਜਿਨ੍ਹਾਂ ਨੇ ਬਾਦਸ਼ਾਹ ਦੇ ਨਾਲ ਵੀ ਲੜਾਈਆਂ ਲੜੀਆਂ, ਉਹ ਵੀ ਗੁਰੂ ਨਾਨਕ ਦੀ ਰਾਜ ਜੋ ਗੱਦੀ ਦੇ ਉੱਤੇ ਪਹਿਲਾਂ ਬੈਠੇ ਸਨ।
ਕੇਤਕ ਸੂਬੇ ਸੈਣ ਸਮੇਤ ਸ਼ਸਤਰ ਸਾਥ ਰਾਖੇ ਰਣ ਖੇਤ।
ਕਿੰਨੇ ਹੀ ਸੂਬੇ, ਕਿੰਨੇ ਹੀ ਸਾਰੇ ਤੁਰਕਾਂ ਦੇ ਸੈਨਾਪਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰਣ ਭੂਮੀ ਦੇ ਵਿੱਚ ਖਪਾ ਦਿੱਤੇ ਸਨ।
ਵੀਰ ਬਹਾਦਰ ਬਿਦ ਤਿਓ ਕਨੋ ਕਦ ਦੀਰਗ ਦੁਆਪਰ ਤਨ ਮਨੋ।
ਬਹੁਤ ਹੀ ਵੀਰ ਤੇ ਬਹਾਦਰ ਇਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਬੈਠਿਆ ਹੋਇਆ। ਕਦ ਦੀਰਗ ਦੁਆਪਰ ਤਨ ਮਨੋ, ਭਾਵ ਕੇ ਦੁਆਪਰ ਯੁਗ ਦੇ ਸਰੀਰਾਂ ਦੇ ਵਾਂਗ ਉਸ ਦਾ ਸਰੀਰ ਹੈ।
ਅਬ ਗਾਦੀ ਪਰ ਤਿੰਨ ਕੋ ਪੋਤਾ ਆਦ ਵੀਰਤਾ ਗੁਣ ਗਨ ਪੋਤਾ।
ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਨ, ਜਿਨ੍ਹਾਂ ਨੇ ਤੁਰਕਾਂ ਦੇ ਨਾਲ ਜੰਗ ਲੜੇ, ਉਹਨਾਂ ਦਾ ਇਸ ਵੇਲੇ ਜਿਹੜਾ ਪੋਤਰਾ ਹੈ ਉਹ ਗੁਰਿਆਈ ਦੇ ਉੱਤੇ ਬੈਠਿਆ ਹੋਇਆ। ਵੀਰਤਾ ਗੁਣ ਗਨ ਪੋਤਾ, ਭਾਵ ਕੇ ਗੁਣਾਂ ਦਾ ਬਹੁਤ ਵੱਡਾ ਉਹ ਭੰਡਾਰ ਹੈ।
ਗੁਰ ਗੋਬਿੰਦ ਰਾਏ ਤਿੰਨ ਨਾਮੋ ਕਹਿਓ ਨ ਜਾਏ ਜਥਾ ਸ਼ੁਭ ਰਾਮੋ।
ਰਾਜੇ ਭੀਮ ਚੰਦ ਨੂੰ ਉਸ ਦਾ ਵਜ਼ੀਰ ਕਹਿੰਦਾ ਕਿ ਗੁਰੂ ਗੋਬਿੰਦ ਰਾਏ ਉਹਨਾਂ ਦਾ ਨਾਮ ਹੈ ਜਿਹੜੇ ਕਿ ਇਸ ਵੇਲੇ ਗੁਰਗੱਦੀ ਦੇ ਉੱਤੇ ਬੈਠੇ ਹੋਏ ਨੇ, ਉਹਨਾਂ ਦੀ ਜਿਹੜੀ ਤਾਰੀਫ ਹੈ ਉਹ ਕੀਤੀ ਹੀ ਜਾ ਨਹੀਂ ਸਕਦੀ। ਕਹਿੰਦਾ ਯਥਾ ਸ਼ੁਭ ਰਾਮੋ, ਭਾਵ ਕੇ ਜਿਵੇਂ ਰਾਮ ਚੰਦਰ ਜੀ ਸ਼ੁਭ ਸਨ ਇਸੇ ਤਰ੍ਹਾਂ ਉਹ ਨੇ।
ਅਲਪ ਬੈਸ ਬਾਰ ਅੰਗ ਕਿਸ਼ੋਰ ਸੁਣੀ ਸ਼ਾਹ ਦੀ ਤਨ ਬਹੁ ਜੋਰ।
ਕਹਿੰਦਾ ਕਿ ਭਾਵੇਂ ਉਹਨਾਂ ਦੀ ਉਮਰ ਛੋਟੀ ਹੈ, ਕਿਸ਼ੋਰ ਅਵਸਥਾ ਦੇ ਵਿੱਚ ਨੇ, ਤਾਂ ਵੀ ਲੋਕਾਂ ਤੋਂ ਬਹੁਤੀ ਸਾਰੀ ਇਸ ਗੱਲ ਦੀ ਸ਼ਾਦੀ ਸੁਣੀ ਹੋਈ ਹੈ, ਭਾਵ ਕਿ ਉਹਨਾਂ ਦੇ ਬਾਰੇ ਸੁਣਿਆ ਹੋਇਆ। ਤਨ ਬਹੁ ਜੋਰ ਕਿ ਸਰੀਰ ਉਹਨਾਂ ਦਾ ਬਹੁਤ ਹੀ ਜ਼ਿਆਦਾ ਤਕੜਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਜ਼ੀਰ ਨੇ ਆਪਣੇ ਰਾਜੇ ਨੂੰ ਆਖਿਆ।
ਅਕਲਵੰਦ ਵਜ਼ੀਰ ਪੁਰਾਣਾ ਆਹਾ ਬੈਠ ਰਾਜੇ ਦੇ ਪਾਸ ਉਚਾਰਦਾ ਏ ਗੁਰੂ ਤੇਗ ਬਹਾਦਰ ਦਾ ਸਾਹਿਬ ਜ਼ਾਦਾ ਜਿਹੜਾ ਖਾਸ ਹੀ ਰੂਪ ਕਰਤਾਰਦਾ ਏ ਦਾਦੇ ਜਿਸ ਦੇ ਕਿਲੇ ਗਵਾਲੀਅਰੋਂ ਰਾਜੇ ਕੈਦੀ ਛੁਡਾਏ ਵਿਸਥਾਰਦਾ ਏ ਦਾਦਾ ਆਪ ਦਾ ਸੀ ਤਾਰਾ ਚੰਦ ਵਿੱਚ ਰਾਜਾ ਸੁਣ ਕੇ ਗੱਲ ਚਿਤਾਰਦਾ ਏ ਉਹ ਆਪ ਦੇ ਜੰਗਲਾਂ ਵਿੱਚ ਆਇਆ ਬਹੁਤ ਉਸ ਨੂੰ ਸ਼ੌਕ ਸ਼ਿਕਾਰਦਾ ਏ ਧੌਂਸਾ ਉਸ ਦੇ ਨਾਲ ਹੀ ਵੱਜਦਾ ਜੀ ਹੋਰ ਵੈਰੀ ਨਾ ਕੋਈ ਸਰਕਾਰਦਾ ਏ ਸੈਰ ਕਰ ਪਿਛਾ ਨੂੰ ਚਲਾ ਜਾਏ ਖੇਡਾਂ ਖੇਡਦਾ ਵਕਤ ਗੁਜ਼ਾਰਦਾ ਏ ਜਿਹੜਾ ਸ਼ਰਨ ਲਏ ਕਰਤਾਰ ਸਿੰਘਾਂ ਵਿੱਚ ਨਜ਼ਰ ਦੇ ਉਸ ਨੂੰ ਤਾਰਦਾ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦੱਸਿਆ ਸਾਰਾ ਕੁਝ ਅਕਲਮੰਦ ਵਜ਼ੀਰ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਪਹਿਲਾਂ ਹੋ ਚੁੱਕੇ ਨੇ, ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਾਜਿਆਂ ਨੂੰ ਰਿਹਾ ਕਰਵਾਇਆ, ਜਿਨ੍ਹਾਂ ਦੇ ਵਿੱਚ ਤੁਹਾਡਾ ਦਾਦਾ ਤਾਰਾ ਚੰਦ ਵੀ ਸ਼ਾਮਲ ਸੀ, ਇਹ ਉਸ ਗੁਰੂ ਦਾ ਪੋਤਰਾ ਹੈ ਜਿਹੜਾ ਕਿ ਗੁਰਿਆਈ ਦੇ ਉੱਤੇ ਬੈਠਾ ਹੈ, ਇਸ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਹੈ, ਇਸ ਕਰਕੇ ਉਹ ਸ਼ਿਕਾਰ ਖੇਡ ਰਿਹਾ ਹੈ ਜੰਗਲ ਦੇ ਵਿੱਚ, ਉਹਦੇ ਨਾਲ ਹੀ ਇਹ ਨਗਾਰਾ ਵੱਜ ਰਿਹਾ ਹੈ। ਡਰਨ ਦੀ ਰਾਜਾ ਕੋਈ ਲੋੜ ਨਹੀਂ।
ਆਤੀ ਉਤਸ਼ਾਹ ਸ਼ਸਤਰ ਅਭਿਆਸੀ, ਸੰਗਤ ਆਏ ਹਜ਼ਾਰੋਂ ਪਾਸੀ।
ਵਜ਼ੀਰ ਕਹਿੰਦਾ ਕਿ ਬਹੁਤ ਵੱਡੇ ਉਤਸ਼ਾਹ ਵਾਲੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ, ਜਿਹੜੇ ਕਿ ਹਥਿਆਰਾਂ ਦੀ ਵਿਦਿਆ ਦਾ ਬਹੁਤ ਜ਼ਿਆਦਾ ਅਭਿਆਸ ਕਰਦੇ ਨੇ। ਸੰਗਤ ਦੂਰਾਂ ਦੂਰਾਂ ਤੋਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੀ।
ਕਰਤ ਬਾਤ ਨਰ ਸੁਣੇ ਕਨੇਰੇ, ਤੀਰਨ ਵਿਦਿਆ ਨਿਪੁੰਨ ਬੜੇਰੇ।
ਵਜ਼ੀਰ ਕਹਿੰਦਾ ਕਿ ਬਹੁਤੇ ਸਾਰੇ ਲੋਕਾਂ ਤੋਂ ਇਸ ਤਰ੍ਹਾਂ ਦੀ ਗੱਲ ਸੁਣੀ ਹੋਈ ਹੈ ਕਿ ਤੀਰ ਦੀ ਵਿਦਿਆ ਦੇ ਵਿੱਚ ਬੜੇ ਨਿਪੁੰਨ ਨੇ, ਬੜੇ ਮਾਹਰ ਨੇ।
ਤਨਖ ਕਠੋਰ ਹੱਥ ਅਸ ਰੱਖ, ਨਹੀਂ ਦੁਤੀਆ ਕਰ ਖਣ ਅਬੇ ਲਖ।
ਕਹਿੰਦਾ ਕਿ ਸੁਣਿਆ ਇੰਨਾ ਕਰੜਾ ਧਨੁਸ਼ ਆਪਣੇ ਹੱਥ ਦੇ ਵਿੱਚ ਧਾਰਨ ਕਰਕੇ ਰੱਖਦੇ ਨੇ, ਜਿਸ ਧਨੁਸ਼ ਦੀ ਡੋਰੀ ਨੂੰ ਦੂਸਰਾ ਕੋਈ ਖਿੱਚਣ ਦੀ ਲਾਲਸਾ ਹੀ ਧਾਰਨ ਨਹੀਂ ਕਰਦਾ।
ਸੰਗ ਸੁਪਟ ਅਰੂੜਤ ਬ੍ਰਿੰਦ, ਕਰੇ ਬਾਸ ਕੋ ਪੂਰੀ ਆਨੰਦ।
ਜਿਨ੍ਹਾਂ ਦੇ ਨਾਲ ਬਹੁਤੇ ਸਾਰੇ ਜੰਗੀ ਸੂਰਮੇ ਰਹਿੰਦੇ ਨੇ। ਕਰੈ ਬਾਸ ਕੋ ਪੁਰੀ ਆਨੰਦ, ਆਨੰਦਪੁਰ ਨਾਂ ਦੀ ਨਗਰੀ ਹੈ ਜਿੱਥੇ ਸਤਿਗੁਰੂ ਜੀ ਆਪਣਾ ਨਿਵਾਸ ਰੱਖਦੇ ਨੇ।
ਇਨ ਕੋ ਪਿਤ ਸਿਰ ਤੇਗ ਬਹਾਦਰ, ਜ਼ਰ ਖਰੀਦ ਲੈ ਅਵਨੀ ਖਾਦਰ।
ਵਜ਼ੀਰ ਕਹਿੰਦਾ ਕਿ ਇਹਨਾਂ ਦੇ ਪਿਤਾ ਨੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਵਾਲੀ ਜਿਹੜੀ ਜਗ੍ਹਾ ਹੈ ਉਸ ਨੂੰ ਮੁੱਲ ਖਰੀਦਿਆ ਸੀ, ਜਿਹੜੀ ਕਿ ਖਾਦਰ ਹੈ।
ਤਰਾਈ ਦੀ ਭੋਂ ਭਾਵ ਕੇ ਦੂਣ ਦੇ ਵਿੱਚ ਤੋਂ ਹੈ। ਇਸ ਖਾਦਰ ਦਾ ਭਾਵ ਪਹਾੜਾਂ ਤੋਂ ਹੇਠਾਂ ਨੀਵੀਂ ਥਾਂ ਜਾਂ ਨਦੀਆਂ ਦੇ ਕਿਨਾਰੇ ਦੀ ਜਿਹੜੀ ਜਗ੍ਹਾ ਹੁੰਦੀ ਹੈ ਉਸ ਨੂੰ ਵੀ ਖਾਦਰ ਆਖਿਆ ਜਾਂਦਾ ਹੈ। ਹੁਣ ਵਜ਼ੀਰ ਕਹਿੰਦਾ ਕਿ ਇਹਨਾਂ ਦੇ ਪਿਤਾ ਨੇ ਇਹ ਜਗ੍ਹਾ ਮੁੱਲ ਖਰੀਦੀ। ਨਰਨ ਬਟੋਰਤ ਨਗਰ ਬਸਾਇਓ, ਨੇਤਰ ਤੋਂਗ ਕੇ ਤਰ ਦਰ ਸਾਇਓ।
ਬਹੁਤੇ ਸਾਰੇ ਮਨੁੱਖਾਂ ਨੂੰ ਇਕੱਠਾ ਕਰਕੇ ਇੱਕ ਨਗਰ ਦਾ ਉਸ ਜਗ੍ਹਾ ਦੇ ਉੱਤੇ ਨਿਰਮਾਣ ਕਰਵਾਇਆ ਜਿਹੜਾ ਕਿ ਨੈਣਾ ਦੇਵੀ ਦੇ ਪਹਾੜ ਦੇ ਥੱਲੇ ਹੈ।
ਤਿਸ ਮੈਂ ਬਸੈ ਤਿਨੋ ਕੋ ਨੰਦਨ, ਲਾਖੋ ਨਰ ਕਰਤੇ ਪਗ ਬੰਧਨ।
ਭਾਵ ਕਿ ਉਹ ਜਿਹੜੀ ਨਗਰੀ ਵਸਾਈ ਹੈ ਉਸ ਨਗਰੀ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਦਾ ਸਪੁੱਤਰ ਭਾਵ ਕੇ ਗੋਬਿੰਦ ਰਾਏ ਜੀ ਨਿਵਾਸ ਕਰਦੇ ਨੇ। ਲੱਖੋਂ ਨਰ ਕਰਤੇ ਪਗ ਬੰਧਨ, ਲੱਖਾਂ ਹੀ ਜਿਹੜੇ ਲੋਕ ਨੇ ਉਹਨਾਂ ਦੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰਾਂ ਕਰਦੇ ਨੇ ਆਨੰਦਪੁਰ ਨਗਰੀ ਦੇ ਵਿੱਚ ਪਹੁੰਚ ਕੇ।
ਸੋ ਅਖੇਰ ਕਰ ਬੇਅਤ ਆਵੇ, ਹਤਨ ਮ੍ਰਿਗਣ ਗਣ ਪੁਣ ਪਰ ਜਾਵੇ।
ਕਹਿੰਦਾ ਹੈ ਉਹੀ ਸ਼ਿਕਾਰ ਖੇਡਣ ਦੇ ਵਾਸਤੇ ਇਸ ਪਾਸੇ ਆਏ ਹੋਏ ਨੇ, ਸ਼ਿਕਾਰ ਖੇਡਣ ਤੋਂ ਬਾਅਦ ਉਹ ਆਪਣੀ ਪੁਰੀ ਦੇ ਵਿੱਚ ਵਾਪਸ ਪਰਤ ਜਾਣਗੇ।
ਆਜ ਮਨ ਜੀ ਕੀ ਉਤ ਤੇ ਆਇਓ, ਤਿੰਨ ਪ੍ਰਸੰਗ ਕਹਿ ਸਕਲ ਸੁਣਾਇਓ।
ਰਾਜੇ ਭੀਮ ਚੰਦ ਨੂੰ ਉਸ ਦਾ ਵਜ਼ੀਰ ਕਹਿੰਦਾ ਕਿ ਅੱਜ ਹੀ ਉਸ ਪਾਸਿਓ ਸਾਡਾ ਇੱਕ ਆਦਮੀ ਆਇਆ ਹੈ ਜਿਨ੍ਹੇ ਆਣ ਕੇ ਮੈਨੂੰ ਇਹ ਪ੍ਰਸੰਗ ਸੁਣਾਇਆ ਹੈ।
ਦੁੰਦਵ ਦੀਰਘ ਤਿਆਰ ਕਰਵਾਇਵ, ਜਾਨੀ ਪਰੈ ਸੋ ਚੜ ਕਰ ਆਇਵ।
ਮੇਰੇ ਜਸੂਸ ਨੇ ਆਣ ਕੇ ਖਬਰ ਦਿੱਤੀ ਹੈ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਨਗਾਰਾ ਨਵਾਂ ਹੀ ਤਿਆਰ ਕਰਵਾਇਆ ਹੈ, ਤੇ ਇਸੇ ਤਰ੍ਹਾਂ ਮਾਲੂਮ ਹੁੰਦਾ ਹੈ ਕਿ ਉਸ ਨਗਾਰੇ ਨੂੰ ਨਾਲ ਲੈ ਕੇ ਹੀ ਉਹ ਅੱਜ ਸ਼ਿਕਾਰ ਖੇਡਣ ਦੇ ਵਾਸਤੇ ਇੱਥੇ ਲਾਗੇ ਪਹੁੰਚੇ ਨੇ।
ਇਤ ਦੇਸ਼ ਦੁੰਦਵ ਅਪਰ ਨ ਕੋਈ, ਜੋ ਬਜਾਏ ਵਿਚਰੈ ਟਿਗ ਹੋਈ।
ਰਾਜੇ ਭੀਮ ਚੰਦ ਨੂੰ ਵਜ਼ੀਰ ਕਹਿੰਦਾ ਕਿ ਇਸ ਇਲਾਕੇ ਦੇ ਵਿੱਚ ਇਸ ਪਾਸੇ ਹੋਰ ਕੋਈ ਵੀ ਨਹੀਂ ਹੈ ਕਿ ਜਿਹੜਾ ਨਗਾਰਾ ਖੜਕਾ ਸਕਦਾ ਹੋਏ, ਉਹੀ ਨਗਾਰੇ ਨੂੰ ਵਜਾ ਰਹੇ ਨੇ।
ਕਰਾਮਾਤ ਸਾਹਿਬ ਗੁਰ ਗਾਦੀ, ਪਤਸ਼ਾਹਣ ਕੇ ਸਾਥ ਵਿਵਾਦੀ।
ਵਜ਼ੀਰ ਕਹਿੰਦਾ ਹੈ ਰਾਜੇ ਭੀਮ ਚੰਦ ਨੂੰ ਕਿ ਕਰਾਮਾਤ ਵਾਲੀ ਗੁਰੂ ਸਾਹਿਬ ਦੀ ਗੁਰਿਆਈ ਹੈ, ਪਤਸ਼ਾਹਣ ਕੇ ਸਾਥ ਵਿਵਾਦੀ, ਭਾਵ ਕੇ ਜਿਹੜਾ ਤੁਰਕਾਂ ਦਾ ਬਾਦਸ਼ਾਹ ਹੈ, ਜਿਹੜੇ ਤੁਰਕ ਨੇ ਉਹਨਾਂ ਦੇ ਨਾਲ ਇਹਨਾਂ ਦਾ ਵਿਗਾੜ ਹੈ, ਝਗੜਾ ਹੈ।
ਜਨਮ ਪਾਇਓ ਪੂਰਬ ਕੇ ਦੇਸ਼,
प्रतिपारन जब पए वशेष।
सारी वार्ता राजे प्रेमचंद नूं वजीर दस रहा है। कहिंदा कि इन्हां दा जिहड़ा जन्म सी ਉਹ ਤੇ ਪੂਰਬ ਦੇ ਇਲਾਕੇ ਦੇ ਵਿੱਚ ਹੋਇਆ ਭਾਵ ਕੇ ਪਟਨੇ ਸ਼ਹਿਰ ਦੇ ਵਿੱਚ ਉੱਥੇ ਹੀ ਇਹਨਾਂ ਦੀ ਥੋੜੀ ਬਹੁਤੀ ਪ੍ਰਤ ਪਾਲਣਾ ਵੀ ਹੋਈ।
ਪਿਤ ਕੇ ਪੁਰ ਮੇ ਆਏ ਬਿਰਾਜੇ ਦਰਸ਼ਨ ਕਰਬੇ ਪਹੁੰਚੇ ਰਾਜੇ।
ਕਹਿੰਦਾ ਕਿ ਜਦੋਂ ਹੁਣ ਵੱਡੇ ਹੋ ਗਏ ਨੇ ਤੇ ਫਿਰ ਆਪਣੇ ਪਿਤਾ ਦੀ ਨਗਰੀ ਆਨੰਦਪੁਰ ਦੇ ਵਿੱਚ ਆਣ ਕੇ ਵਸਣ ਲੱਗੇ ਨੇ।
ਦਰਸ਼ਨ ਕਰਬੇ ਪਹੁੰਚੇ ਰਾਜੇ, ਭਾਵ ਕਿ ਇਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦਾ ਤੇ ਵੱਡੇ ਵੱਡੇ ਰਾਜੇ ਵੀ ਪਹੁੰਚਦੇ ਨੇ।
ਸੋਹਣੇ ਹੋਏ ਅਸਾਮ ਦੇਸ਼ ਤੇ ਆਇਓ, ਮਹੀਪਤ ਅਜਬ ਕੋਰਨ ਲਿਆਇਓ। ਰਾਜੇ ਭੀਮ ਚੰਦ ਨੂੰ ਵਜ਼ੀਰ ਕਹਿੰਦਾ ਕਿ ਮੈਂ ਸੁਣਿਆ ਹੈ ਕਿ ਥੋੜੇ ਹੀ ਦਿਨ ਹੋਏ ਨੇ ਅਸਾਮ ਦਾ ਜਿਹੜਾ ਰਾਜਾ ਸੀ ਉਹ ਵੀ ਇਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਇਆ ਸੀ। ਜਿਸ ਰਾਜੇ ਨੇ ਅਜੀਬ ਕਿਸਮ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ।
ਸ਼ਸਤਰ ਪੰਚ ਕਲ ਚਾਰ ਮਤੰਗ, ਦਰਬ ਬ੍ਰਿੰਦ ਜੁਤ ਪੰਚ ਤੁਰੰਗ।
ਕਹਿੰਦਾ ਹੈ ਵਜ਼ੀਰ ਕੇ ਸੁਣਨ ਦੇ ਵਿੱਚ ਆਇਆ ਹੈ ਉਸ ਰਾਜੇ ਨੇ ਇੱਕ ਪੰਚਕਲਾ ਨਾਂ ਦਾ ਸ਼ਸਤਰ ਸਤਿਗੁਰਾਂ ਨੂੰ ਭੇਟ ਕੀਤਾ। ਇਸ ਤੋਂ ਇਲਾਵਾ ਇੱਕ ਬਹੁਤ ਸੁੰਦਰ ਹਾਥੀ ਵੀ ਭੇਟਾ ਰੱਖਿਆ। ਇਸ ਤੋਂ ਇਲਾਵਾ ਬਹੁਤੀ ਸਾਰੀ ਮਾਇਆ ਤੇ ਪੰਜ ਕੀਮਤੀ ਘੋੜੇ ਵੀ ਉਹ ਅਰਪਣ ਕਰਕੇ ਗਿਆ ਹੈ। ਹੁਣ ਵਜ਼ੀਰ ਨੂੰ ਜਸੂਸ ਸਾਰੀਆਂ ਗੱਲਾਂ ਦਿੰਦੇ ਰਹਿੰਦੇ ਨੇ ਕਿਉਂਕਿ ਰਾਜੇ ਨੇ ਜਗ੍ਹਾ ਜਗ੍ਹਾ ਦੇ ਉੱਤੇ ਆਪਣੇ ਆਦਮੀਆਂ ਨੂੰ ਛੱਡਿਆ ਹੁੰਦਾ। ਹੁਣ ਜਸੂਸਾਂ ਦੇ ਵੱਲੋਂ ਜਿਹੜੀਆਂ ਖਬਰਾਂ ਮਿਲੀਆਂ ਹੋਈਆਂ ਨੇ ਰਾਜੇ ਭੀਮ ਚੰਦ ਦੇ ਵਜ਼ੀਰ ਨੂੰ ਉਹਨਾਂ ਦਾ ਇਹ ਬਿਆਨ ਕਰ ਰਹੇ।
ਇਤੀ ਦੂਰ ਤੇ ਦਰਸ਼ਨ ਹੇਤ, ਰਾਵ ਰੰਕ ਤਜ ਆਏ ਨਕੇਤ।
ਰਾਜੇ ਦਾ ਵਜ਼ੀਰ ਕਹਿੰਦਾ ਕਿ ਇੰਨੀ ਦੂਰ ਤੋਂ ਦਰਸ਼ਨ ਕਰਨ ਦੇ ਵਾਸਤੇ ਅਸਾਮ ਦਾ ਰਾਜਾ ਆਇਆ, ਭਾਵ ਕਿ ਜਿੰਨੇ ਵੀ ਅਮੀਰ ਤੇ ਗਰੀਬ ਨੇ ਉਹ ਆਪਣੇ ਘਰਾਂ ਨੂੰ ਛੱਡ ਕੇ ਦੂਰਾਂ ਦੂਰਾਂ ਤੋਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੇ ਨੇ।
ਰਾਵਰ ਕੇ ਸਮੀਪ ਇਹ ਰਹਿ ਜਿਨੋ ਮਹਾਤਵ ਦੁਰਲਭ ਹੈ।
ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਹੇ ਰਾਜਾ ਸਾਹਿਬ, ਤੁਹਾਡੇ ਲਾਗੇ ਹੀ ਇਹ ਸਤਿਗੁਰੂ ਜੀ ਵਸਦੇ ਨੇ ਜਿਨੋ ਮਹਾਤਮ ਦੁਰਲਭ ਹੈ, ਜਿਨ੍ਹਾਂ ਦਾ ਦਰਸ਼ਨ ਕਰਨ ਦਾ ਦੁਰਲਭ ਮਹਾਤਮ ਹੈ।
ਕਿਉਂ ਨਾ ਮਿਲਾਪ ਆਪ ਚਿਤ ਚਾਹੀਏ, ਦੀਰਗ ਦੁਰਲਭ ਵਸਤ ਟਿਗ ਲਹੀਏ।
ਕਹਿੰਦਾ ਹੈ ਵਜ਼ੀਰ ਕੇ ਮੇਰਾ ਤੇ ਖਿਆਲ ਇਹ ਹੈ ਕਿ ਤੁਹਾਨੂੰ ਐਸੇ ਸਤਿਗੁਰਾਂ ਦੇ ਨਾਲ ਮਿਲਾਪ ਕਰਨਾ ਚਾਹੀਦਾ, ਉਹਨਾਂ ਦੇ ਦਰਸ਼ਨ ਜਾ ਕੇ ਕਰਨੇ ਚਾਹੀਦੇ ਨੇ। ਦੀਰਗ ਦੁਰਲਭ ਵਸਤੂ ਟਿਕ ਲਹੀ ਹੈ, ਤੇ ਦੀਰਗ ਤੇ ਦੁਰਲਭ ਜਿਹੜੀਆਂ ਚੀਜ਼ਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨੇ।
ਅਦਕ ਤਰੀਫ ਕਰਤ ਨਰ ਸੁਣੇ, ਤਨ ਤਰ ਰਾਮ ਕ੍ਰਿਸ਼ਨ ਇਹ ਬਣੇ।
ਰਾਜੇ ਦਾ ਵਜ਼ੀਰ ਕਹਿੰਦਾ ਕਿ ਬਹੁਤੇ ਸਾਰੇ ਲੋਕ ਸਤਿਗੁਰਾਂ ਦੀਆਂ ਬਹੁਤੀਆਂ ਸਾਰੀਆਂ ਤਾਰੀਫਾਂ ਕਰਦੇ ਨੇ। ਲੋਕ ਕਹਿੰਦੇ ਨੇ ਕਿ ਜਾਂ ਭਗਵਾਨ ਰਾਮ ਚੰਦਰ ਜੀ ਨੇ ਤੇ ਜਾਂ ਭਗਵਾਨ ਕ੍ਰਿਸ਼ਨ ਨੇ ਇਸ ਰੂਪ ਨੂੰ ਧਾਰਨ ਕੀਤਾ।
ਅਤ ਸੁੰਦਰ ਦੁੱਤ ਸਾਧਨ ਬਦਨ ਬਰ ਦਲ ਅਰ ਬਿੰਦਨ ਦ੍ਰਿਗ ਕੈ ਮੁਦ ਕਰ।
ਕਹਿੰਦਾ ਕਿ ਬਹੁਤ ਸੁੰਦਰ ਸਰੂਪ ਦੇ ਮਾਲਕ ਨੇ, ਦੁਤੀ ਸਾਧਨ ਬਦਨ ਬਰ, ਭਾਵ ਕੇ ਸ੍ਰੇਸ਼ਟ ਮੁਖੜਾ ਸੁੰਦਰਤਾ ਦਾ ਮਾਨੋ ਇੱਕ ਕਰ ਹੈ।
ਦਾਲਿਅਰ ਬਿੰਦਨ ਦ੍ਰਿਗ ਦ੍ਵੈ ਮੁਦ ਕਰ,
ਭਾਵ ਕੇ ਦੋਵੇਂ ਨੈਣ ਕਮਲ ਪੱਤੀਆਂ ਦੇ ਵਾਂਗ ਪ੍ਰਸੰਨਤਾ ਦੇਣ ਵਾਲੇ ਨੇ।
ਇੱਕ ਤੋਂ ਗੁਰੂ ਪੂਜ ਬੇਥਾਨ, ਦੁਤੀਏ ਦਲ ਜੁਤ ਬਲੀ ਮਹਾਨ।
ਰਾਜੇ ਭੀਮ ਚੰਦ ਦਾ ਵਜ਼ੀਰ ਕਹਿੰਦਾ ਇੱਕ ਤੇ ਸਤਿਗੁਰੂ ਜੀ ਪੂਜਣ ਦੇ ਲਾਇਕ ਨੇ ਤੇ ਦੂਸਰਾ ਉਹਨਾਂ ਦੇ ਕੋਲ ਬਹੁਤ ਬੜੀ ਫੌਜ ਹੈ।
ਕਰੋ ਸਾਧ ਬਣ ਹੈ ਸੁਖਦਾਏ, ਸਾਰੇ ਕਾਜ ਜਬ ਹੂੰ ਬਣ ਜਾਏ।
ਇਸ ਕਰਕੇ ਰਾਜੇ ਦਾ ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਮੈਂ ਤੇ ਤੁਹਾਨੂੰ ਆਖਾਂਗਾ ਕਿ ਤੁਸੀਂ ਇਹਨਾਂ ਸਤਿਗੁਰਾਂ ਦੇ ਨਾਲ ਸੰਧੀ ਕਰ ਲਓ, ਕਿਉਂਕਿ ਜਦੋਂ ਕੋਈ ਔਕੜ ਦਾ ਸਮਾਂ ਬਣਿਆ ਤੇ ਫਿਰ ਸਤਿਗੁਰੂ ਜੀ ਆਪਣੀ ਸੈਨਾ ਦੇ ਨਾਲ ਸਾਡੀ ਇਮਦਾਦ ਵੀ ਕਰਨਗੇ। ਇਸ ਤਰੀਕੇ ਦੇ ਨਾਲ ਉਸ ਵੇਲੇ ਰਾਜੇ ਦਾ ਵਜ਼ੀਰ ਰਾਜੇ ਨੂੰ ਕਹਿੰਦਾ
ਇਹ ਹਰ ਗੋਬਿੰਦ ਦਾ ਪੁੱਤਰਾ ਹੈ, छोटी उम्र ते तेज अपार राजा बलि बांकुरा शैल छबील सोना दाता दाना है होनहार राजा बड़िया बरकता ते करमाता वाला कल जुगदा खास अवतार राजा बड़े भाग साडे पास वस दाए रखो मेल ते करो दीदार राजा एदे नाल मिलिया कम बहुत सौरन है बड़ी एह दाद विचार राजा माजा मालवा इस दा सिख सारा ताबे दड़प तनी पोठोहार राजा औखे वेले दी है हमायत पारी गद्दी गुरु नानक करी सार राजा जे रखेगा मेल करतार सिंगा सुख पावेगा बेशुमार राजा। राजे प्रेमचंद दे वजीर ने इस तरह दी अपने राजे प्रेमचंद नूं सलाह दित्ती है कि उन्हां दा जाके दर्शन करना चाहिदा है उन्हां दे नाल प्रेम प्यार वधाउणा चाहिदा क्योंकि जदों कोई साडे ते औकड़ दा समां बणिया ते फिर दुनियावी तौर दे उत्ते सतगुरु जी दी सहायता भी सानूं प्राप्त होवेगी। इस तरीके दीआं जिहड़ीआं दलीलां ने ਉਹ ਰਾਜੇ ਭੀਮਚੰਦ ਦੇ ਵਜ਼ੀਰ ਨੇ ਆਪਣੇ ਰਾਜੇ ਨੂੰ ਸਮਝਾਈਆਂ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਕਿਸ ਤਰੀਕੇ ਦੇ ਨਾਲ ਰਾਜਾ ਭੀਮਚੰਦ ਆਪਣੇ ਵਜ਼ੀਰ ਦੀ ਗੱਲ ਨੂੰ ਪ੍ਰਵਾਨ ਕਰੇਗਾ ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੇ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਵਕ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇਜ਼ੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਿਆਰੇ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।